ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਰੋਜ਼ਾਨਾ ਕਰਦੇ ਆ ਰਹੇ ਹਾਂ। ਅੱਜ ਸ਼ਲੋਕ ਨੰਬਰ 38 ਔਰ 39 ਦੇ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਅੰਦਰ ਦੇ ਟਿਕਾਓ ਵਾਸਤੇ ਅੰਦਰ ਦੀ ਭਟਕਣਾ ਕਿਵੇਂ ਮਿਟੇ, ਕਿਵੇਂ ਅੰਦਰ ਨੂੰ ਠੰਡਕ ਮਹਿਸੂਸ ਹੋਵੇ, ਇਸ ਸੰਬੰਧ ਵਿੱਚ ਬਚਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਆਪ ਮਿਹਰ ਕਰਾ ਕੇ ਅੰਦਰ ਦਾ ਟਿਕਾਓ ਬਖਸ਼ ਕੇ ਸਤਿਗੁਰੂ ਇਸ ਪਵਿੱਤਰ ਬਚਨ ਦੀ ਵਿਚਾਰ ਕਰਾ ਲੈਣ। ਆਪ ਸਾਧ ਸੰਗਤ ਕਿਰਪਾ ਕਰਕੇ ਇਕਾਗਰਤਾ ਔਰ ਆਸੀਸ ਬਖਸ਼ਣੀ। ਸਾਹਿਬ ਸ਼੍ਰੀ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਅੱਜ ਦੇ ਪਹਿਲੇ ਸ਼ਲੋਕ ਅੰਦਰ ਆਪਣੇ ਜੀਵਨ ਦੀ ਗੱਲ ਕੀਤੀ, ਆਪਣੇ ਜੀਵਨ ਦਾ ਤਜਰਬਾ ਸਾਡੇ ਨੂੰ ਸਾਂਝਾ ਕੀਤਾ। ਕਹਿਣ ਲੱਗੇ, ਹੇ ਧਰਤੀ ਦੇ ਲੋਗੋ, ਜਿਸ ਪਰਮੇਸ਼ਵਰ ਨੇ ਹਰ ਇੱਕ ਨੂੰ ਅੰਦਰ ਦਾ ਟਿਕਾਓ ਬਖਸ਼ਿਆ, ਅੰਦਰ ਦੀ ਸ਼ੀਤਲਤਾ ਬਖਸ਼ੀ, ਉਸੇ ਪ੍ਰਭੂ ਨੇ ਮੈਨੂੰ ਵੀ ਅੰਦਰ ਦੀ ਸ਼ੀਤਲਤਾ ਬਖਸ਼ ਦਿੱਤੀ। ਜਿਸ ਪਰਮ ਪਿਤਾ ਪਰਮੇਸ਼ਵਰ ਨੇ ਬਖਸ਼ਿਸ਼ ਕਿਰਪਾਲਤਾ ਕਰਕੇ ਹਰ ਇੱਕ ਦੇ ਅੰਦਰ ਨੂੰ ਪਵਿੱਤਰ ਕੀਤਾ, ਮੇਰੇ ਅੰਦਰ ਨੂੰ ਵੀ ਉਸਨੇ ਪਵਿੱਤਰਤਾ ਬਖਸ਼ ਦਿੱਤੀ। ਜਿਹੜਾ ਪ੍ਰਭੂ ਹਰ ਇੱਕ ਨੂੰ ਬਣਾਉਣ ਵਾਲਾ, ਗੁਰੂ ਪੰਚਮ ਪਿਤਾ ਕਹਿੰਦੇ ਨੇ ਉਸ ਪ੍ਰਭੂ ਨੇ ਹੀ ਮੈਨੂੰ ਬਣਾਇਆ। ਤੇ ਕਹਿਣ ਲੱਗੇ, ਸਭ ਕੁਝ ਉਹ ਕਰਨ ਵਾਲਾ ਹੈ ਪਰ ਉਹ ਦੇ ਉੱਪਰ ਮਾਇਆ ਦਾ ਕੋਈ ਲੇਪ ਨਹੀਂ। ਅਗਲੇ ਸ਼ਲੋਕ ਵਿੱਚ ਜਿਹੜਾ ਬਚਨ ਕੀਤਾ, ਪਹਿਲੇ ਸ਼ਲੋਕ ਵਿੱਚ ਇਹਦਾ ਮਤਲਬ ਪਵਿੱਤਰਤਾ ਮਿਲ ਗਈ, ਅੰਦਰ ਠੰਡ ਮਿਲ ਗਈ, ਸਤਿਗੁਰੂ ਪਰਮੇਸ਼ਵਰ ਤੇ ਭਰੋਸਾ ਬੱਜ ਗਿਆ ਕਿ ਪ੍ਰਭੂ ਸਭ ਕੁਝ ਬਣਾਉਣ ਵਾਲਾ, ਕਰਤਾ ਸਭ ਦਾ ਉਹ ਹੋਵੇ। ਤੇ ਅਗਲੇ ਸ਼ਲੋਕ ਵਿੱਚ ਸਾਹਿਬ ਕਹਿੰਦੇ ਨੇ, ਇਸ ਸੰਸਾਰ ਦੇ ਅੰਦਰ ਜਦੋਂ ਨੇੜੇ ਹੋ ਕੇ ਦੇਖਦੇ ਹਾਂ ਤੇ ਮਨੁੱਖ ਦਾ ਅੰਦਰ ਜਿਹੜਾ ਉਹ ਤਪਦਾ ਪਿਆ, ਅੰਦਰ ਟਿਕਾ ਨਹੀਂ। ਤੇ ਗੁਰਦੇਵ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਦੋਂ ਅੰਦਰ ਬੰਦਾ ਦਾ ਤਪਦਾ, ਅੰਦਰ ਭਟਕਦਾ, ਫਿਰ ਕੋਸ਼ਿਸ਼ ਕਰਦਾ, ਹੱਥ ਪੈਰ ਬਾਹਰ ਮਾਰਦਾ ਕਿ ਕਿਸੇ ਤਰੀਕੇ ਨਾਲ ਮੇਰੇ ਅੰਦਰ ਨੂੰ ਠੰਡ ਮਿਲ ਜਾਏ, ਅੰਦਰ ਟਿਕ ਜਾਏ। ਤੇ ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ, ਜੇ ਅੰਦਰ ਅੱਗ ਲੱਗੀ ਹੋਵੇ ਤੇ ਬਾਹਰ ਦੇ ਯਤਨਾਂ ਦੇ ਨਾਲ ਪਿਆਰਿਆ, ਅੰਦਰ ਦੀ ਅੱਗ ਬੁੱਝਣੀ ਨਹੀਂ। ਸਤਿਗੁਰੂ ਨੇ ਬਚਨ ਕਹਿ ਦਾ ਮਤਲਬ, ਕੋਈ ਹਿਰਦਾ ਤਪਦਾ ਪਿਆ ਤਾਂ ਹੀ ਮੇਰਾ ਗੁਰਦੇਵ ਕਹਿੰਦਾ, ਦੁਨੀਆਂ ਵਿੱਚ ਠੰਡ ਵਰਤਾਉਣ ਵਾਲੀਆਂ ਕਈ ਵਸਤੂਆਂ ਨੇ, ਆਪਾਂ ਦੇਖਦੇ ਹਾਂ। ਸਾਹਿਬ ਜੀ ਕਹਿੰਦੇ ਨੇ ਕਿ ਚੰਦਨ ਦੇ ਅੰਦਰ ਵੀ ਠੰਡ ਹੈ, ਉਹਦੇ ਕੋਲ ਠੰਡ ਹੈ, ਤਾਂ ਹੀ ਤਾਂ ਤਪਦਾ ਹੋਇਆ ਜ਼ਹਿਰੀਲਾ ਸੱਪ ਚੰਦਨ ਦੇ ਨੇੜੇ ਆ ਕੇ ਚੰਦਨ ਦੇ ਰੁੱਖ ਨੂੰ ਚੱਟਦਾ ਪਿਆ। ਸਾਹਿਬ ਜੀ ਕਹਿਣ ਲੱਗੇ, ਸਰਦੀ ਦੀ ਰੁੱਤ ਦੇ ਵਿੱਚ ਵੀ ਠੰਡ ਮਹਿਸੂਸ ਹੁੰਦੀ ਹੈ, ਪਰ ਗੁਰਦੇਵ ਜੀ ਆਖਦੇ ਨੇ ਕੇਵਲ ਸਰਦੀ ਤੇ ਚੰਦਨ ਨਹੀਂ, ਰਾਤ ਨੂੰ ਜਦੋਂ ਚੰਦਰਮਾ ਅਸਮਾਨ ਤੇ ਆਉਂਦਾ ਤੇ ਉਹਦੀ ਚਾਨਣੀ, ਉਹ ਵੀ ਬੰਦੇ ਦੇ ਸਰੀਰ ਨੂੰ ਠੰਡਕ ਪਹਿਚਾਉਂਦੀ ਏ। ਪਰ ਯਾਦ ਰੱਖੀ ਮਨਾ, ਜਿਹੜੇ ਅੰਦਰੋਂ ਤਪੇ ਪਏ ਨੇ ਉਹਨਾਂ ਨੂੰ ਨਾ ਤਾਂ ਚੰਦਨ ਦਾ ਰੁੱਖ ਠੰਡ ਦੇ ਸਕਦਾ, ਨਾ ਉਹਨਾਂ ਨੂੰ ਸਰਦੀ ਦੀ ਰੁੱਤ ਠੰਡਿਆ ਕਰ ਸਕਦੀ ਏ, ਤੇ ਨਾ ਉਹਨਾਂ ਨੂੰ ਪਿਆਰਿਆ। ਯਾਦ ਰੱਖ, ਇਹ ਚੰਦਰਮਾ ਦੀ ਚਾਨਣੀ ਠੰਡ ਦੇ ਸਕਦੀ ਏ, ਉਹਨਾਂ ਦੇ ਅੰਦਰ ਨੂੰ ਤਾਂ ਠੰਡ ਜਿੱਦਣ ਵੀ ਮਿਲੇਗੀ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚੋਂ ਮਿਲੇ, ਉੱਥੋਂ ਠੰਡ ਪਈ। ਹੁਣ ਆਪਾਂ ਬਾਣੀ ਵਿੱਚੋਂ ਇਹ ਤੱਕਣਾ, ਅੱਗ ਕਿਹੜੀ ਏ, ਗਰਮੀ ਕਿਹੜੀ ਏ, ਜਿਹੜੀ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀ, ਸਾੜਦੀ ਪਈ। ਵੈਸੇ ਤਾਂ ਸਤਿਗੁਰੂ ਨੇ ਬਾਣੀ ਵਿੱਚ ਅੱਗਾਂ ਕਈਆਂ ਦਾ ਜ਼ਿਕਰ ਕੀਤਾ, ਕਈ ਤਰ੍ਹਾਂ ਦੀ ਅੱਗ ਏ, ਬਾਹਰ ਦੀ ਅੱਗ ਵੀ ਕਈ ਤਰ੍ਹਾਂ ਦੀ ਏ, ਅੰਦਰ ਦੀ ਅੱਗ ਵੀ ਬੜੀ ਤਰ੍ਹਾਂ ਦੀ ਏ। ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ, ਇੱਕ ਤਾਂ ਅੱਗ ਉਹ ਵੇ ਜਿਹਨੂੰ ਜਠਰ ਅਗਨ ਵੀ ਕਹਿੰਦੇ ਨੇ, ਜਿਸ ਜਠਰ ਅਗਨ ਦੇ ਨਾਲ ਸਾਡੇ ਖਾਧੇ ਹੋਏ ਭੋਜਨ ਜਿਹੜੇ ਨੇ ਉਹ ਪਚ ਸਕਦੇ ਨੇ। ਧਿਆਨ ਰੱਖਣਾ, ਕੇਵਲ ਜਠਰ ਅਗਨ ਨਹੀਂ, इस शरीर दे अंदर जेड़े ता प्रभु दी भगती करदे ने अग उन्हां दे अंदर भी जे कोई शरीर ऐसा नहीं जिस अंदर अग नहीं जेड़े प्रीतम दी भगती करदे ने अग उन्हां दे अंदर भी है उन्हां दे अंदर रब ने बिरहा दी अगन पैदा कर दिती है ते जेड़े परमेश्वर दी भगती विच नहीं जुड़े अंदर उन्हां दा भी सड़दा पे उन्हां दे अंदर बिरहा दी अगन दी थां प्रभु ने तृष्णा दी अगन पैदा कीता होई अग उन्हां विच भी पर फर्क बड़ा है बिरहा दी अगन औगुणा नूं साड़ के गुण प्रगट कर दिए ते तृष्णा दी अगन जिहड़ी ओह गुणा नूं साड़ के बंदे दे अंदर नूं तबाह कर दिंदी सतगुरु ने बाणी विच क्या कहन लगे जदों मैं बंदे दे अंदर झाती मारना क्योंकि आपां गल करनी है जे ठंड दी पर अंदर अग कहड़ी है जिहड़ी सानूं तपा के रख दी है ते गुरु ग्रंथ साहिब विच मेरे गुरदेव ने कहा ऐ प्राणी जदों रब तो विछड़े हुए दे अंदर नूं देखना वा ते साहिब कहिंदे ने जिवें बाहर पानी दे दरिया भर भर के वगदे ने ना इसे तरह प्यारे बंदे दे अंदर मानो चार नदियां अग दियां भर के वगदियां पईआं सतगुरु ओ चार नदियां केड़ियां ने हजूर ने बाणी विच बचन कीता कहन लगे चो ओ चार अगां ने हंस खेत लोभ कोप चारे नदियां अग ए साहिब दी बाणी दा बचन है कहन लगे चार नदियां अंदर अग दियां ने भलिया कदी देखे हंस खेत लोभ कोप चारे नदियां अग पवह दजै नानका जेड़े इन्हां विच वह तुरे ओ सड़ गए ने ते बचदे कौन ने साहिब कहन लगे बचदे ओ ने जेड़े प्यारे दी कृपा दे पात्र बन गए पवै दजै नानका तरिया करमी लग जिन्हां ते प्यारे दी कृपा होगी ओ तर गए हुण शब्द आए ने चार हंस खेत लोभ ते कोप हंस दा अर्थ है हिंसा हिंसा दा मतलब है निर्दयता जिस बंदे दे अंदर दया नहीं निर्दयी है पत्थर बनिया बैठा है चेते रखना ओ भी एक अग दा चिन्ह है जेड़ा बंदा हिंसा ते विश्वास रखदा है ओदे अंदर भी एक अग दा भांबड़ पिया बलदा है ते हिंसा कई तरीकियां नाल कीती जांदी चार अग दियां नदियां केड़ियां ने साहिब ने पहला कहा हंस इत्थे हंस दा अर्थ मैं अर्ज कीता है हिंसा अंदर निर्दयी है एक ते हुंदा है किसे नूं कोई सट मार के शरीर नाल नुकसान पहुंचाना निर्दयी बंदा किसे दा सिर बढ़ देंदा किसे दा लत हाथ पैर कट देंदा ते सतगुरु कहिंदे ने कईआं दे अंदर इहो जी अग बलदी है ਉਹ ਸਰੀਰ ਦੇ ਅੰਗ ਬਿਲਕੁਲ ਨਹੀਂ ਵੱਜਦੇ ਉਹ ਆਪਣੀ ਜ਼ਬਾਨ ਦੇ ਨਾਲ ਬੰਦੇ ਦੇ ਅੰਦਰ ਨੂੰ ਤੋੜ ਕੇ ਰੱਖ ਦਿੰਦੇ ਉਹ ਅੰਦਰ ਦਾ ਕਤਲ ਕਰਦੇ ਨੇ ਇੱਕ ਹਿੰਸਾ ਦੀ ਨਦੀ ਅੱਗ ਦੀ ਵਗਦੀ ਪਈ ਏ ਹੰਸ ਤੇ ਦੂਜਾ ਸਾਹਿਬ ਕਹਿੰਦੇ ਨੇ ਖੇਤ ਖੇਤ ਦਾ ਅਰਥ ਹੈ ਮੋਹ ਜਿਹੜਾ ਮੋਹ ਵੇ ਉਹ ਵੀ ਇੱਕ ਅੱਗ ਦੀ ਨਦੀ ਏ ਮੋਹ ਵਿੱਚ ਫਸਿਆ ਹੋਇਆ ਬੰਦਾ ਇੰਨਾ ਕੁ ਇਰਖਾਲੂ ਬਣ ਜਾਂਦਾ ਹੈ ਉਹ ਕਹਿੰਦਾ ਰੱਬਾ ਮੇਰਿਆਂ ਤੋਂ ਬਿਨਾਂ मेरे तो बिना दूजा किसे नू कुछ दई ना साहब कहन लगे मोह दे नाल ईरखा पैदा हुई ओ ईरखा भी ता एक अग दी नदी बन गई हंस खेत लोभ ते देख फिर लालच जेड़ा ओ भी एक अग दी नदी है अगे साहब कहंदे ने कोप कोप दा अर्थ है गुस्सा चौथा जेड़ा तू क्रोध विच दिन रात भरिया रहिंदा ए गुस्सा भी अग दी नदी आ ते याद रखी मना इन्हां चार नदियां ने लोकां दे अंदर नूं साड़ के रख दिता है बचदे ओह ने जिहड़े प्रभु दी कृपा दे पात्र बन गए साध संगत हुण ए अग अंदर नूं साड़दी किन्ना कु है सतगुरु की बाणी असीं पढ़ने आ ना ते हजूर दा वचन इक रोज पढ़ने आ अगे भी मैं कई वारी अर्ज कीती है गुरु नानक साहिब कहिंदे ने दाता मैं दुनिया नूं नेड़े खो के देखिया ये तपदे पै नहीं इन्हां दे अंदर टिका नहीं ते असलियत ऐ वे कि इस दुनिया दे अंदर आनंद किसे विरले भागां वाले नूं मिलदा जे नहीं ते बंदे दा अंदर जिहड़ा दिन रात तपी जांदा है किसे नूं अपने बराबर दे नाल ईरखा है किसे नूं अपने काम कार करन वाले दे नाल ईरखा है कोई विरला बचिया जे नहीं ते अंदर तबाह होए पए ने इथों तक के कई बारी आपां इकले बैठे हुंदे आं ਭਾਵੇਂ ਕੋਈ ਸਾਡੇ ਨਾਲ ਕੋਈ ਬੰਦਾ ਬੋਲੇ ਵੀ ਨਾ, ਅਸੀਂ ਬਿਨਾਂ ਬੋਲਣ ਤੋਂ ਉਹਦੇ ਬਾਰੇ ਬੁਰਾ ਸੋਚੀ ਜਾਂਦੇ ਹਾਂ। ਸਾਹਿਬ ਕਹਿੰਦੇ ਨੇ ਕੋਈ ਨੀ ਉਹ ਬਚਿਆ, ਹਰ ਬੰਦਾ ਜਿਹੜਾ ਉਹ ਅੱਗ ਨੇ ਸਾੜੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਫੁੱਲਾਂ ਦੇ ਇੱਕ ਬਗੀਚੇ ਵਿੱਚ ਗਿਆ ਤੇ ਖਿੜਿਆ ਹੋਇਆ ਫੁੱਲ ਦੇਖਿਆ ਨਾ, ਤੇ ਉਹਦੇ ਮਨ ਚ ਇੱਕ ਗੱਲ ਆ ਗਈ। ਉਹਨੇ ਫੁੱਲ ਤੇ ਇੱਕ ਸਵਾਲ ਕੀਤਾ, ਮੈਂ ਅਰਜ਼ ਕੀਤੀ ਇਸ ਦੁਨੀਆਂ ਵਿੱਚ ਕੋਈ ਵਿਰਲਾ ਖੁਸ਼ ਜੇ, ਨਹੀਂ ਤੇ ਅੰਦਰ ਤਪੇ ਪਏ। ਉਹਨੇ ਫੁੱਲ ਨੂੰ ਪੁੱਛਿਆ, ਕਹਿਣ ਲੱਗਾ, ਇਹ ਫੁੱਲ ਮੈਂ ਜਦੋਂ ਤੇਰੇ ਵੱਲ ਦੇਖਣਾ ਤੇ ਮੇਰੇ ਮਨ ਵਿੱਚ ਇੱਕ ਤਰਸ ਆਉਂਦਾ ਹੈ। ਫੁੱਲ ਨੇ ਪੁੱਛਿਆ, ਕਿਉਂ ਤਰਸ ਕਿਉਂ ਆਉਂਦਾ ਹੈ? ਤੇ ਉਸ ਕੋਮਲ ਦਿਲ ਇਨਸਾਨ ਨੇ ਕਿਹਾ, ਇਹ ਫੁੱਲ ਤੇਰੀ ਸੁਗੰਧੀ, ਤੇਰਾ ਸੁਹੱਪਣ, ਤੇਰੇ ਖੇੜੇ ਨੂੰ ਮੈਂ ਦੇਖਣਾ ਤੇ ਮਨ ਕੰਬ ਜਾਂਦਾ ਹੈ ਕਿ ਇੰਨਾ ਸੋਹਣਾ ਤੂੰ ਪੈਦਾ ਹੋਇਆ ਪਰ ਇੱਕ ਘੜੀ ਤੋਂ ਬਾਅਦ ਤੂੰ ਖਤਮ ਹੋ ਜਾਣਾ, ਇੱਕ ਘੜੀ ਦੇ ਵਾਸਤੇ ਤੂੰ ਪੈਦਾ ਹੁੰਦਾ। ਤੇ ਉਸ ਵਕਤ ਫੁੱਲ ਨੇ ਇੱਕ ਗੱਲ ਕਹੀ, ਕਹਿਣ ਲੱਗਾ, ਬਾਬਾ ਤੇਰੀ ਗੱਲ ਤਾਂ ਠੀਕ ਏ, ਮੈਂ ਕੁਝ ਸਮੇਂ ਵਾਸਤੇ ਖਿੜਨਾ ਵਾਂ ਪਰ ਮੈਂ ਇੰਨੇ ਖੇੜੇ ਵਿੱਚ ਵੀ ਰੱਬ ਦਾ ਸ਼ੁਕਰ ਕਰਨਾ ਵਾਂ ਕਿਉਂਕਿ ਇਸ ਦੁਨੀਆਂ ਵਿੱਚ ਖੇੜਾ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦਾ, ਨਹੀਂ ਤੇ ਹਰ ਬੰਦਾ ਸੜਿਆ ਹੋਇਆ। ਉਸ ਫੁੱਲ ਦੇ ਬਾਰੇ ਅਦੀਬ ਨੇ ਕਿਹਾ, ਕਹਿਣ ਲੱਗਾ, ਇਹ ਗੁੰਚੇ ਤੇਰੀ ਕਿਸਮਤ ਤੇ ਦਿਲ ਹਿਲਤਾ ਹੈ, ਤੇਰੇ ਵੱਲ ਦੇਖ ਕੇ ਮਨ ਕੰਬ ਜਾਂਦਾ ਹੈ, ਕਿਆ ਇੱਕ ਤਬਸਮ ਕੇ ਲਈ ਤੂੰ ਖਿਲਤਾ ਹੈ? ਤਬਸਮ ਦਾ ਅਰਥ ਹੁੰਦਾ, ਭਾਈ ਕਾਨ ਸਿੰਘ ਨਾਭਾ ਨੇ ਕੀਤਾ, ਤਬਸਮ ਦਾ ਅਰਥ ਹੈ ਬਿਨਾ ਆਵਾਜ਼ ਤੋਂ ਬਿਨਾ ਬੋਲਣ ਤੋਂ ਖੁਸ਼ ਰਹਿਣਾ। ਇਹ ਗੁੰਚੇ ਤੇਰੀ ਕਿਸਮਤ ਤੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲਈ ਤੂੰ ਖਿਲਤਾ ਹੈ? ਗੁੰਚੇ ਨੇ ਕਿਹਾ, ਇਸ ਚਮਨ ਮੇ ਐ ਬਾਬਾ ਇੱਕ ਤਬਸਮ ਵੀ ਕਿਸੇ ਮਿਲਤਾ? ਕਹਿਣ ਲੱਗਾ, ਬਾਬਾ ਇਸ ਦੁਨੀਆਂ ਵਿੱਚ ਇੱਕ ਘੜੀ ਦੀ ਖੁਸ਼ੀ ਵੀ ਕਿਸੇ ਨੀ ਮਿਲਦੀ, ਰੱਬ ਦਾ ਸ਼ੁਕਰ ਏ ਇੱਕ ਘੜੀ ਤੋਂ ਬਾਅਦ ਮੈਂ ਮੁਰਝਾ ਜਾਣਾ, ਬਸ ਇੱਕ ਘੜੀ ਦਾ ਵੀ ਬੜਾ ਮੈਨੂੰ ਆਨੰਦ ਪਿਆ ਮਿਲਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਬਚਨ ਕਹਿ ਕਹਿਣ ਲੱਗੇ, ਮੇਰੇ ਵਾਹਿਗੁਰੂ ਕਿਜ ਨਾ ਬੁੱਝੈ ਕਿਜ ਨਾ ਸੁੱਝੈ। ਕਹਿਣ ਲੱਗੇ, ਕੁਝ ਮੈਨੂੰ ਸੁੱਝਦਾ ਨੀ, ਕੁਝ ਸਮਝ ਨੀ ਪੈਂਦੀ, ਦੁਨੀਆਂ ਗੁੱਝੀ ਪਾਏ, ਦੁਨੀਆਂ ਵਿੱਚ ਤਾਂ ਉਹ ਅੱਗ ਪਈ ਬਲਦੀ ਏ ਜਿਹੜੀ ਗੁੱਝੀ ਏ, ਬਾਹਰ ਪ੍ਰਗਟ ਨਹੀਂ ਹੁੰਦੀ ਪਰ ਅੰਦਰ ਤਪੇ ਨੇ। ਪਰ ਮੇਰੇ ਦਾਤਾ ਭਾਵੇਂ 4 ਦਿਨ ਦੀ ਜ਼ਿੰਦਗੀ ਦੇ ਦਿੱਤੀ ਆ, ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮਤੀ ਦੱਜਾ ਆਹੇ, ਤੂੰ ਮੇਰੇ ਦਾਤਿਆ ਕਿਰਪਾ ਕਰ ਦਿੱਤੀ, ਮੇਰੇ ਵਰਗੇ ਨੂੰ ਇਸ ਅੱਗ ਤੋਂ ਬਚਾ ਦਿੱਤਾ, ਨਹੀਂ ਤੇ ਸੜ ਮੈਂ ਵੀ ਜਾਣਾ ਸੀ। ਇਹ ਗੁੱਝੀ ਪਾਏ ਵੇ। ਮੈਂ ਅਰਜ਼ ਕਰ ਰਿਹਾ, ਬਚਨ ਅਸੀਂ ਰੋਜ਼ ਪੜ੍ਹਨੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਨੇੜੇ ਹੋ ਕੇ ਤੱਕਿਆ, ਇਹ ਸੰਸਾਰ ਤਾਂ ਇੱਕ ਅੱਗ ਦਾ ਸਰੋਵਰ ਏ, ਪਤਾ ਨੀ ਕਿੰਨੇ ਕੁ ਲੋਕ ਰੋਜ਼ ਇਸ ਅੱਗ ਦੇ ਵਿੱਚ ਸੜਦੇ ਪਏ ਨੇ। ਹਜ਼ੂਰ ਨੇ ਇਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਤਿਤ ਸਰਵਰੜੈ ਭਈਲੇ ਨਿਵਾਸਾ, ਭਿਆਨਕ ਸਰੋਵਰ ਕੇ ਸਰੋਵਰ ਏ ਜਿੱਥੇ ਮੇਰੇ ਵਾਹਿਗੁਰੂ ਜੀ ਪਾਣੀ ਪਾਵਕ ਤਿੰਨਾ ਕੀਆ, ਜਿੱਥੇ ਪਾਣੀ ਦੀ ਥਾਂ ਤੇ ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ, ਅੱਗ ਦੇ ਭਾਂਬੜ ਪੈ ਬਲਦੇ ਨੇ। ਮੇਰੇ ਕਹਿਣ ਤੋਂ ਮੁਰਾਦ ਸਿਰਫ ਪਹਿਲਾਂ ਇਤਨੀ ਖੁਸ਼ੀ ਕਿ ਹਰ ਬੰਦੇ ਦਾ ਅੰਦਰ ਸੜਿਆ, ਪਰ ਹੁਣ ਇੱਕ ਸਵਾਲ ਬਾਣੀ ਵਿੱਚ ਹੋਰ ਉਪਜੇਗਾ, ਇਹਦੇ ਸੜਨ ਦਾ ਕਾਰਨ ਕੀ ਹੈ, ਇਹ ਸੜ ਕਿਉਂ ਗਿਆ? ਸਤਿਗੁਰੂ ਇਹ ਤਾਂ ਕਹਿ ਦਿੱਤਾ ਕਿ ਹਰ ਬੰਦਾ ਤਪਿਆ ਪਿਆ, ਪਰ ਮੇਰੇ ਦਾਤਾ ਇਹਨਾਂ ਦੇ ਤਪਣ ਦਾ ਕਾਰਨ ਕੀ? ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਮਾਲ ਕਰ ਦਿੱਤੀ, ਉੱਤਰ ਦੇਣ ਲੱਗਿਆ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹੇ ਨਾ, ਗੁਰੂ ਨਾਨਕ ਸਾਹਿਬ ਦੇ ਸ੍ਰੀ ਰਾਗ ਵਿੱਚ ਪਹਿਲਾ ਬਚਨ ਆਉਂਦਾ ਹੈ, ਤੇ ਉਸ ਸ਼ਬਦ ਦੀ ਰਹਾਓ ਦੀ ਤੁਕ ਜਦੋਂ ਪੜ੍ਹੀ ਤੇ ਪੁੱਛੀਏ, ਗੁਰੂ ਨਾਨਕ ਸਾਹਿਬ ਤੁਸੀਂ ਇਹ ਤਾਂ ਕਹਿ ਦਿੱਤਾ ਸੰਸਾਰ ਤਪਦਾ ਪਿਆ, ਪਰ ਇਹਦੇ ਤਪਣ ਦਾ ਕਾਰਨ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਤਨੀ ਕੁ ਮੇਰੇ ਗੁਰੂ ਨੇ ਜਣਾਈ ਏ ਨਾ, ਉਸ ਮੁਤਾਬਕ ਮੈਂ ਤੈਨੂੰ ਦੱਸ ਦੇਣਾ ਵਾ, ਹਰ ਬਿਨ ਜੀਓ ਜਲ ਬਲ ਜਾਓ, ਇਹ ਰਹਾਓ ਦੀ ਤੋਕੇ ਦੁਨੀਆ ਕਿਉਂ ਤਪਦੀ ਪਈ ਏ? ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਜਿੰਦ ਵਿਲਕਦੀ ਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾਓ, ਆਪਣੇ ਗੁਰੂ ਨੂੰ ਪੁੱਛ ਕੇ ਆਇਆ ਤੇ ਗੁਰੂ ਨੇ ਵੀ ਇੱਕੋ ਗੱਲ ਕਹੀ, ਇਹ ਸਾੜਾ ਓਨੀ ਦੇਰ ਤੱਕ ਏ ਜਿੰਨੀ ਦੇਰ ਤੱਕ ਹਰੀ ਨੂੰ ਰੱਬਨ ਦਾ ਭੁੱਲ ਕੇ ਤੁਰਦਾ, ਉਹਦਾ ਵਿਛੋੜਾ ਹੀ ਤਾਂ ਤਪਾ ਦਿੰਦਾ। ਸਤਿਗੁਰੂ ਨੇ ਸ੍ਰੀ ਰਾਗ ਵਿੱਚ ਹੀ ਨਹੀਂ, ਜਦੋਂ ਹਜ਼ੂਰ ਦਾ ਰਾਗ ਧਨਾਸਰੀ ਅਸੀਂ ਪੜ੍ਹਨੇ ਹਾਂ ਤੇ ਗੁਰੂ ਨਾਨਕ ਸਾਹਿਬ ਦਾ ਬਚਨ, ਮੇਰੇ ਹਜ਼ੂਰ ਨੇ ਇਹ ਸ਼ਬਦ ਪਹਿਲੀ ਉਦਾਸੀ ਦੇ ਵਕਤ ਦੀਪਾਲਪੁਰ ਦੀ ਧਰਤੀ ਤੇ ਉਚਾਰਿਆ, ਜਦੋਂ ਪਿੰਡ ਦੇ ਕਿਸੇ ਵੀ ਮਨੁੱਖ ਨੇ गुरु नानक जी नू रात टिकन लई थां ना दित्ती ते हजूर एक कोड़ी दे दरवाजे सामने गए सन, ओदे कखां दी कुली सामने गए, अंदर हाय हाय दी आवाज पई आउंदी ऐ ते मेरे गुरु नानक साहब ने दरवाजा खड़काया सी ते एक गल कही मैं रात रहने ते अंदरों आवाज आई सी बाबा मेरा अंदर तपदा पिया है, मैं ता कोड़ दा मारिया अंदर बैठा वा, पिंड विच किसे होर दे घर चला जा। ते हजूर ने कहा सी किदे घर भी जावा, कहन लगा जेड़ा कोड़ तो बचिया होवे जिन्नू रब ने तंदरुस्ती दित्ती होवे। ते हजूर ने कहा सी नहीं प्यारिया, इस पिंड विच कोई भी ऐसा नजर नहीं आया जेड़ा कोड़ी ना होवे, तेरे ता केवल तन नू कोड़ लगा है, इत्थे ता दुनिया दे अंदर कोड़े होए पए ने, रब दे नाम नू भुल के ओ तेरे तन दी तरह उना दे मन पै छड़ दे। सतगुरु नू पुछया फिर कारण की, हजूर ने जे पहले शब्द विच क्या हर बिन जियो जल बल जाओ, ते ओथे क्या कहन लगे जियो तपत है बारो बार, अंदर तपद है सड़द है, तप तप खप है बहुत बेकार, तप तप के वकारा विच खिंडदा पिया है। ते खिंडन दा कारण हजूर कहन लगे जै तन बाणी विसर जाए, जिस शरीर विचो मेरे प्रीतम दी बाणी भुल गई, ज्यो पक्का रोगी विल लाए ओ अंदर इस तरह तपदा जिवे किसे नू कोड़ दा रोग लगा हो। एदा मतलब प्रभु दे नाम नू भुल जाना ए अंदर दी तपशे, ए अंदर दा सड़ है। सतगुरु ने कृपा करके बाणी विच फिर अगे प्रमाण दिते, साहब कहन लगे रब दे नाम नू भुल के फिर जड़ो साडा अंदर तपदा है ना, फिर असी कोशिश करने हैं बाहरों कुछ एहो जे सुख मिल जान जिन्ना अंदर दा टिकाओ मिल जाए। ते जिस देश विच तुसी बैठे हो, इस देश अंदर सहूलतां बड़ियां ने, साधन बड़े ने, पर अंदर दी जड़ी शांति है ना, ध्यान रखना ओ सतगुरु की बाणी मुताबक प्रभु दे नाम तो बिना सहूलतां कदी भी सानू अंदर दा सुख नहीं दे सकदी। सतगुरु के बचन पढ़ने आ, हजूर ने बचन किया, महाराज कहने कई बारी बंदा अंदर दी ठंड लैन लई बड़ा जतन करदा है। एक मनुख दा अंदर तपिया ते उन्हें क्या कहन लगा मेरा अंदर तपदा पे है, कितना चंगा होवे किसे झील दे अंदर मेरा मकान बन जाए। हजूर ने क्या कहन लगे उस बंदे को दौलत सी, अंदर तपदा पिया सी बाणी विच बचन, साहब कहने झील दे बिलकुल विचकार जाके उन्हें अपने मकान दी उसारी करा दिती, चार चफेरे ठंडा ते निर्मल पानी है, ओदे मकान दे अंदर जेड़े पलंग ने जेड़ी सेज है ओ भी सोने दी बनी हुई है, ओ कपड़े भी अत दे सोने पांदा है। साहब कहन लगे ओदे कुल कई तरह दे भोजन ने सवेरे दुपहरे शाम खान नूं, ते झील दे विचों जदों पानी दा हवा दे नाल पानी हिलदा है, हवा रुमकदी है ते ठंडी हवा ओनू अपने घर विच बैठिया लगदी है, ते जदों झील विच घर भी बना लिया, जदों 36 प्रकार दे भोजन भी मिल गए, सोहणियां सेजां भी मिल गईयां, ठंडी हवा भी मिले, ते अंदर जाके देखिया ते उस तरह तपदा पिया है। ते जे पुछिया के भलिया इन्ने साधन पैदा कर ले पर अंदर दा दुख तां गया नहीं, कहन लगा करा की कीता ते अंदर दे सुख लई सी पर इत्थे भी अंदर दी तपश नहीं मिटी। ते मेरे हजूर ने क्या कहन लगे मिटनी भी नहीं, झील ने अंदर दी तपश नू मिटाना नहीं, जे अंदर दी तपश नू मिटाना ही ते तू बाहर सुके विच बैठ के भी सत नाम श्री वाहगुरु कहे तेरे अंदर दे तपश नू मिटा के रख देगा ना। साहब ने क्या कहन लगे जल फल नीर भरे शीतल पवन चुलार दे, कहन लगे पानी नल भरे हुए ने चार चफेरे झीलां, शीतल पवन चुलार दे ठंडी हवा निकल दिए, जल थल नीर भरे शीतल पवन चुलार दे, सेजड़ियां सोएन खीरे लाल जड़ंदियां सुपर कपड़ भोग। ते साहब कहन लगे नानक पीरी भी होनी तत्तियां, जदो प्यारा प्रीतम वाहगुरु हिरदे विच नहीं ते अंदर उसे तरह तपी जांदा। सतगुरु ने यही बचन बाणी विच कीते, जदो असी पढ़ने शलोक महला पंजवां बारां ते वधीक विच, ते एक शलोक हुंदा हजूर दा, महाराज कहिंदे ने कई वारी असी तन ते सोहणी पोशाक पा के विचारने शायद अंदर किते खुश हो ही जाए, ਕਿਉਂਕਿ ਬਾਹਰੋਂ ਹੱਥ ਮਾਰਨੇ ਹਨ, ਅੰਦਰ ਵੱਲ ਤੇ ਝਾਤੀ ਮਾਰਦੇ ਨਹੀਂ। ਸਤਿਗੁਰੂ ਕਹਿੰਦੇ ਨੇ ਮੈਂ ਤਾਂ ਇੱਕ ਪੱਕੀ ਤਰ੍ਹਾਂ ਨਿਸ਼ਚਾ ਕਰ ਲਿਆ, ਹੇ ਮੇਰੇ ਪ੍ਰਭੂ ਸਤਿਗੁਰੂ, ਜੇ ਤੇਰੀ ਕਿਰਪਾ ਹੋ ਜਾਏ, ਤੇਰੇ ਘਰ ਵਿੱਚ ਬੈਠਿਆਂ ਸੇਵਾ ਕਰਦਿਆਂ ਮੇਰਾ ਤਨ ਸਾਰਾ ਮਿੱਟੀ ਨਾਲ ਭਰਿਆ ਜਾਏ, ਮੈਂ ਤੇਰੇ ਘਰ ਵਿੱਚ ਬੈਠਿਆਂ ਸਾਰੇ ਤਨ ਨੂੰ ਮਿੱਟੀ ਨਾਲ ਭਰ ਲਵਾਂ, ਤੇਰੇ ਦਰ ਤੇ ਬੈਠਿਆਂ ਪਾਤੇ ਕੱਪੜੇ ਤੇ ਤਨ ਨੂੰ ਲੱਗੀ ਹੋਈ ਮਿੱਟੀ ਵੀ ਅੰਦਰ ਨੂੰ ਸੁੱਖ ਦਿੰਦੀ ਏ, ਪਰ ਤੇਰੇ ਤੋਂ ਵਿਛੜ ਕੇ ਮੇਰੇ ਪ੍ਰੀਤਮਾ ਰੇਸ਼ਮੀ ਕੱਪੜੇ ਵੀ ਮੇਰੇ ਤਨ ਨੂੰ ਸਾੜ ਕੇ ਰੱਖ ਦਿੰਦੇ, ਉਹ ਮੇਰੇ ਲਈ ਅੱਗ ਬਣ ਜਾਂਦੇ ਨੇ, ਅੰਦਰ ਵੀ ਸੜਦਾ ਉਹ ਵੀ ਤਪਾਉਂਦੇ ਨੇ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ, ਧਣੀ ਵਿਹੂਣਾ, ਇੱਥੇ ਧਣੀ ਦਾ ਅਰਥ ਹੈ ਪਰਮੇਸ਼ਵਰ, ਪ੍ਰਭੂ ਦੇ ਨਾਮ ਤੋਂ ਬਿਨਾਂ ਧਣੀ ਵਿਖੂਣਾ ਪਾਟ ਪਟੰਬਰ ਭਾਹੇ ਸੇਤੀ ਜਾਲੇ, ਉਹ ਇਸ ਤਰ੍ਹਾਂ ਸਾੜਦਾ ਜਿਵੇਂ ਅੱਗ ਲੱਗੀ ਹੋਵੇ ਧੂੜੀ ਵਿੱਚ ਲੁਡੰਦੜੀ ਸੋਹਾਂ, ਜੇ ਮੇਰਾ ਤਨ ਸਾਰਾ ਮਿੱਟੀ ਨਾਲ ਭਰਿਆ ਜਾਏ ਤਾਂ ਵੀ ਮੇਰੇ ਅੰਦਰ ਨੂੰ ਠੰਡ ਹੈ, ਪਰ ਸ਼ਰਤ ਇੱਕ, ਨਾਨਕ ਤੈ ਸ਼ਹਿ ਨਾਲੇ, ਜੇ ਮੇਰੇ ਪ੍ਰਭੂ ਤੂੰ ਮੇਰੇ ਨਾਲ ਹੋਵੇਂ ਤੇ ਮੈਨੂੰ ਤੇਰੇ ਦਰ ਦੀ ਮਿੱਟੀ ਵੀ ਅੰਦਰ ਦਾ ਸੁੱਖ ਦਿੰਦੀ। ਇਹਦਾ ਮਤਲਬ ਨਾਮ ਵਿੱਚ ਸੁੱਖ ਹੈ, ਬਾਹਰ ਦੀਆਂ ਸਹੂਲਤਾਂ ਵਿੱਚ ਸੁੱਖ ਨਹੀਂ ਭਾਲਣਾ ਤੇ ਲੱਭਣਾ ਵੀ ਨਹੀਂ। ਸਤਿਗੁਰੂ ਕੀ ਬਾਣੀ ਵਿੱਚ ਹਜ਼ੂਰ ਨੇ ਇਸੇ ਪ੍ਰਥਾਏ ਬਚਨ ਕੀਤੇ, ਕਹਿਣ ਲੱਗੇ ਅੰਦਰ ਦਾ ਕਲੇਸ਼, ਅੰਦਰ ਦੀ ਦੁਬਦਾ, ਅੰਦਰ ਦਾ ਝੋਰਾ ਕੇਵਲ ਪ੍ਰਭੂ ਦਾ ਨਾਮ ਮਿਟਾ ਦਿੰਦਾ। ਇੱਥੋਂ ਤੱਕ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਬੰਦੇ ਨੂੰ ਹਾਲਾਤ ਵੀ ਅੰਦਰ ਨੂੰ ਤਪਾ ਦਿੰਦੇ, ਕੰਗਾਲਤਾ ਆ ਜਾਏ, ਗਰੀਬੀ ਆ ਜਾਏ, ਤਾਂ ਵੀ ਬੰਦਾ ਕਲਪਦਾ ਜੇ ਕਿਤੇ ਆਪਣੇ ਤੋਂ ਮਿੱਤਰ ਕਿਸੇ ਨੂੰ ਆਪਣੇ ਬਰਾਬਰ ਦੇ ਨੂੰ ਚੰਗਾ ਰੁਤਬਾ ਮਿਲ ਜਾਏ ਤਾਂ ਵੀ ਅੰਦਰ ਕਲਪਦਾ, ਜੇ ਕਿਸੇ ਨੂੰ ਚੰਗੀ ਰੋਟੀ ਖਾਂਦਿਆਂ ਦੇਖ ਲੈ ਈਰਖਾ ਦਾ ਸੜਿਆ ਹੋਇਆ ਅੰਦਰ ਤਾਂ ਵੀ ਕਲਪਦਾ। ਪਰ ਹਜ਼ੂਰ ਕਹਿੰਦੇ ਨੇ ਜਿਸ ਕਲਪਨਾ ਨੂੰ ਮਿਟਾਉਣਾ ਹੀ ਨਾ ਤੇ ਫਿਰ ਸਤਿਗੁਰੂ ਕੇ ਚਰਨਾਂ ਨਾਲ ਜੁੜ ਜਾ। ਦੇਖਨੇ ਆ ਪਿਰਥੀਆ ਕਿੰਨੇ ਕੁ ਯਤਨ ਕਰਦਾ, ਇੰਨਾ ਕੁ ਅੰਦਰ ਤਪਿਆ ਕਿ ਗੁਰੂ ਅਰਜਨ ਸਾਹਿਬ ਨੂੰ ਖਤਮ ਕਰ ਲਈ ਕਦੀ ਸੁਲਹੀ ਨੂੰ ਲੈ ਕੇ ਆਉਂਦਾ, ਕਦੀ ਸੁਲਭੀ ਨੂੰ ਲੈ ਕੇ ਆਉਂਦਾ। ਇੱਥੇ ਬਸ ਨਹੀਂ, ਮੇਰੇ ਗੁਰੂ ਪੰਚਮ ਪਿਤਾ ਦੇ ਘਰ ਜਿੱਦਣ ਬਾਬੇ ਬੁੱਢੇ ਦੀ ਅਰਦਾਸ ਨਾਲ ਗੁਰੂ ਹਰਗੋਬਿੰਦ ਹੁੰਦੇ ਨੇ ਤੇ ਤਿੰਨ ਖੂਨੀ ਵਾਰ ਕਰਕੇ ਈਰਖਾਲੂ ਬੰਦਾ ਚਾਹੁੰਦਾ ਕਿ ਗੁਰੂ ਅਰਜਨ ਸਾਹਿਬ ਦੇ ਘਰ ਨੂੰ ਬਰਬਾਦ ਕਰਦਿਆਂ, ਹੈ ਤਾਂ ਬਿਲਕੁਲ ਸੱਕਾ ਭਰਾ ਪਰ ਅੰਦਰ ਦਾ ਸਾੜਾ ਪਿਆਰ ਉਹ ਬੰਦੇ ਦੇ ਅੰਦਰ ਨੂੰ ਤਬਾਹ ਕਰ ਦਿੰਦਾ। ਉਹ ਨੀ ਦੇਖਦਾ ਭਰਾ ਏ, ਉਹ ਨੀ ਦੇਖਦਾ ਮਿੱਤਰ ਏ। ਕੰਮ ਤਿੰਨ ਵਾਰੀ ਕੀਤਾ, ਪਹਿਲਾਂ ਦਾਈ ਨੂੰ ਭੇਜਿਆ, ਤੂੰ ਜ਼ਹਿਰ ਲਾ ਕੇ ਬੱਚੇ ਨੂੰ ਦੁੱਧ ਪਿਲਾ ਦੇਈਂ, ਉਹਦੀ ਮੌਤ ਹੋ ਜਾਏਗੀ, ਪਰ ਉਹ ਵੀ ਯਤਨ ਨਿਫਲ ਗਿਆ। ਸੱਕੇ ਭਰਾ ਦਾ ਪੁੱਤਰ ਏ, ਪਰਤ ਕੇ ਖੜਾਵੇ ਨੂੰ ਵੀ ਭੇਜਦੇ ਪਏ ਨੇ, ਤੂੰ ਦਹੀਂ ਵਿੱਚ ਜ਼ਹਿਰ ਮਿਲਾ ਦੀ, ਉਹਦੀ ਮੌਤ ਹੋ ਜਾਏ। ਇੱਥੇ ਬਸ ਨਹੀਂ, ਤੀਜੀ ਵਾਰ ਉਹਨਾਂ ਨੇ ਸਪੇਰੇ ਨੂੰ ਭੇਜਿਆ, ਤੂੰ ਜ਼ਹਿਰੀਲਾ ਸੱਪ ਲੈ ਜਾਈ, ਡੰਗ ਮਾਰੇ ਤੇ ਬੱਚੇ ਦੀ ਮੌਤ ਹੋ ਜਾਏ। ਜਦੋਂ ਤਿੰਨ ਖੂਨੀ ਵਾਰ ਕੀਤੇ ਤੇ ਜਿਹਦਾ ਅੰਦਰ ਟਿਕਿਆ ਹੋਇਆ ਸੀ ਨਾ, ਉਹਨੂੰ ਸਿੱਖਾਂ ਨੇ ਪੁੱਛਿਆ, ਸਤਿਗੁਰੂ ਪਿਰਥੀਆ ਤੇ ਇੰਨੇ ਵਾਰ ਕਰਦਾ, ਕੇਵਲ ਬੱਚੇ ਤੇ ਨਹੀਂ, ਇੱਥੋਂ ਤੱਕ ਕਿ ਮੇਰੇ ਗੁਰੂ ਦੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਗੁਰੂ ਅਰਜਨ ਸਾਹਿਬ ਰਾਤ ਨੂੰ ਭੁੱਖਿਆਂ ਪੈਂਦੇ ਨੇ ਤੇ ਜੇ ਸਿੱਖ ਪੁੱਛਦੇ ਨੇ ਦਾਤਾ ਉਸ ਇਰਖਾਲੂ ਨੇ ਤਾਂ ਇੰਨਾ ਵੈਰ ਕਮਾਇਆ, ਆਪਾਂ ਕੋਈ ਜਵਾਬ ਨਹੀਂ ਦੇਣਾ। ਮੇਰੇ ਹਜ਼ੂਰ ਦੇ ਨੇਤਰ ਮੁੰਦ ਗਏ, ਬੜੇ ਪ੍ਰੇਮ ਨਾਲ ਬਚਨ ਕਹਿ ਤੇ ਜਿਹੜੇ ਬਚਨ ਅੱਜ ਵੀ ਸਿੱਖਾਂ ਤੇਰੀ ਅਗਵਾਈ ਕਰਦੇ ਨੇ, ਜੇ ਅੰਦਰ ਦੀ ਤਪਸ਼ ਨੂੰ ਮਿਟਾਉਣਾ ਹੀ ਤੇ ਮੇਰਾ ਗੁਰੂ ਅਰਜਨ ਸਾਹਿਬ ਕਹਿੰਦਾ ਬਿਸਰ ਗਈ ਸਭ ਤਾਤ ਪਰਾਈ, ਕੀ ਕਰਾਂ ਅੰਦਰ ਸਾੜਾ ਮੁੱਕ ਚੁੱਕਾ, ਪਰਾਈ ਤਾਤ ਖਤਮ ਹੋ ਗਈ, ਬਿਸਰ ਗਈ ਸਭ ਤਾਤ ਪਰਾਈ, ਪਰ ਕਿੱਦਨ ਤਪਸ਼ ਮਿੱਟੀ ਜਦ ਤੇ ਸਾਧ ਸੰਗਤ ਮੋਏ ਪਾਈ। ਕਹਿਣ ਲੱਗੇ ਕਿੰਨੂ ਕਾਂ ਵੈਰੀ ਤੇ ਕਿੰਨੂ ਕਾਂ ਬੇਗਾਨਾ, ਬਿਸਰ ਗਈ ਸਭ ਤਾਤ ਪਰਾਈ, ਜਦ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਕਹਿਣ ਲੱਗੇ ਸਮਤ ਮੈਨੂੰ ਗੁਰੂ ਕੀ ਸੰਗਤ ਵਿੱਚ ਬੈਠ ਕੇ ਆਈ ਕਿ ਭਲਿਆ ਆਪਣੇ ਅੰਦਰ ਦੀ ਦਵੈਸ਼ ਨੂੰ ਮਿਟਾਣੀ ਤੇ ਨਾਮ ਨਾਲ ਜੁੜ ਜਾ, ਬਾਣੀ ਤੇ ਨਾਮ ਅੰਦਰ ਦੀ ਤਪਸ਼ ਨੂੰ ਮਿਟਾਉਂਦੇ। ਚੇਤੇ ਰੱਖੋ ਪਿਆਰਿਓ, ਜਦੋਂ ਵੀ ਅੰਦਰ ਕ੍ਰੋਧ ਵਿੱਚ ਆਉਂਦਾ ਨਾ, ਜਦੋਂ ਵੀ ਅੰਦਰ ਸਾੜਾ ਪੈਦਾ ਹੁੰਦਾ, ਇਹਦੇ ਤਰੀਕੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਅਰਦਾਸ ਦਾ ਲੜ ਕਦੀ ਨਾ ਛੱਡੀ। ਅਸੀਂ ਵੈਸੇ ਅਰਦਾਸ ਤੋਂ ਕੰਨੀ ਕਤਰਾਨੇ ਹਾਂ। ਯਾਦ ਰੱਖਿਓ, ਅਰਦਾਸ ਦਾ ਬੜਾ ਪੁਰਾਣਾ ਇਤਿਹਾਸ ਹੈ। ਇੱਕ ਪਿਆਰੇ ਵਿਦਵਾਨ ਨੂੰ ਮੈਂ ਪੜ੍ਹ ਰਿਹਾ ਸਾਂ, ਬਚਨ ਅਸੀਂ ਰੋਜ਼ ਪੜ੍ਹਨੇ ਹਾਂ ਪਰ ਕਈ ਵਾਰੀ ਸਤਿਗੁਰੂ ਕੀ ਬਾਣੀ ਪੜ੍ਹ ਕੇ ਅੱਗੇ ਨਿਕਲ ਜਾਂਦੇ ਹਾਂ ਤੇ ਕਿਸੇ ਦਿਨ ਅੰਦਰ ਟਿਕਿਆ ਹੋਵੇ ਤੇ ਉਹੀ ਪੰਕਤੀ ਜਿਹੜੀ ਅੰਦਰ ਨੂੰ ਕਿੰਨਾ ਚਿਰ ਗੰਭੀਰ ਕਰਕੇ ਸੋਚਣ ਤੇ ਮਜਬੂਰ ਕਰ ਦਿੰਦੀ। ਅਸੀਂ ਅਰਦਾਸ ਕਿੱਦਣ ਤੋਂ ਸ਼ੁਰੂ ਕੀਤੀ? ਬਾਣੀ ਦੇ ਮੁਤਾਬਕ ਅਰਦਾਸ ਅਸੀਂ ਉਦੋਂ ਸ਼ੁਰੂ ਕਰ ਦਿੱਤੀ ਜਦੋਂ ਸਾਡਾ ਜਨਮ ਵੀ ਨਹੀਂ ਸੀ ਹੋਇਆ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਅਰਦਾਸ ਉਦਣ ਤੋਂ ਸ਼ੁਰੂ ਹੋਈ ਜਿੱਦਣ ਸਾਡੀ ਜ਼ਬਾਨ ਨੂੰ ਪੰਜਾਬੀ ਬੋਲਣੀ ਵੀ ਨਹੀਂ ਸੀ ਆਈ। ਅਰਦਾਸ ਉਦਣ ਤੋਂ ਸ਼ੁਰੂ ਹੋ ਗਈ ਜਿੱਦਣ ਅਸੀਂ ਇਹ ਲਫ਼ਜ਼ ਸਿੱਖੇ ਵੀ ਨਹੀਂ ਸਨ। ਕਿੱਦਣ ਤੋਂ ਅਰਦਾਸ ਸ਼ੁਰੂ ਹੋਈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦੇ ਨੇ ਅਰਦਾਸ ਉਦਣ ਤੋਂ ਸ਼ੁਰੂ ਕਰ ਦਿੱਤੀ ਜਿੱਦਣ ਦਾ ਮਾਤਾ ਦੇ ਉਧਰ ਵਿੱਚ ਇਹਦਾ ਨਿਵਾਸ ਹੋ ਗਿਆ ਸੀ। ਅਸੀਂ ਪੜ੍ਹਨੇ ਆ, ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਪਹਿਰੇ ਗੁਰੂ ਨਾਨਕ ਸਾਹਿਬ ਜੀ ਦੇ। ਤੇਰੇ ਜੀਵਨ ਦਾ ਪਹਿਲਾ ਪਹਿਰ ਆਰੰਭ ਹੋਇਆ, ਪਹਿਲੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਹਿ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ। ਇਹਦਾ ਮਤਲਬ ਜਦੋਂ ਉਰਦ ਤਪ ਬੰਦਾ ਕਰਦਾ, ਮਾਤਾ ਦੇ ਉਧਰ ਵਿੱਚ ਖੁਰਾਕ ਵੀ ਆਪ ਨਹੀਂ ਖਾ ਪੀ ਸਕਦਾ, ਅੰਮਾ ਦੀ ਖੁਰਾਕ ਉਸ ਬੱਚੇ ਨੂੰ ਮਿਲਦੀ ਏ, ਜਦੋਂ ਤੂੰ ਆਪ ਖੁਰਾਕ ਵੀ ਨਹੀਂ ਖਾ ਸਕਦਾ, ਕੋਈ ਸ਼ਬਦ ਵੀ ਨਹੀਂ ਬੋਲ ਸਕਦਾ, ਉਦਣ ਤੋਂ ਤੇਰੀ ਅਰਦਾਸ ਆਰੰਭ ਹੋ ਗਈ। ਤੇ ਯਾਦ ਰੱਖਿਓ, ਉਦਣ ਕੇਵਲ ਅੰਦਰ ਜਿੰਦ ਸੀ ਤੇ ਅਸਲੀਅਤ ਇਹ ਵੇ ਉਦੋਂ ਜਿੰਦ ਤੋਂ ਅਰਦਾਸ ਕੀਤੀ, ਰੱਬ ਨੇ ਇਹਨੂੰ ਨਰਕ ਤੋਂ ਬਚਾ ਕੇ ਜਨਮ ਦੇ ਦਿੱਤਾ। ਅੱਜ ਵੀ ਜਦੋਂ ਜਿੰਦ ਤੋਂ ਅਰਦਾਸ ਕਰਾਂਗੇ ਤੇ ਰੱਬ ਸਾਡੀ ਅਰਦਾਸ ਨੂੰ ਜ਼ਰੂਰ ਸੁਣੇਗਾ। ਅਰਦਾਸ ਤਾਂ ਅੰਦਰ ਆਤਮਾ ਦੀ ਏ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਉਦਣ ਤੋਂ ਤੂੰ ਅਰਦਾਸ ਕਰਦਾ ਸੀ। ਜਦੋਂ ਸਾਡਾ ਅੰਦਰ ਕਲਪੇ ਤੇ ਫਿਰ ਮੇਰਾ ਗੁਰੂ ਕਹਿੰਦਾ, ਤੂੰ ਕਿਸੇ ਨੂੰ ਕਹਿ ਨਾ, ਕਹਿਣ ਤੋਂ ਪਹਿਲਾਂ ਕਈ ਵਾਰੀ ਤੂੰ ਸੋਚ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਸੀ ਇੰਦਰੀਆਂ ਦੀ ਗਿਣਤੀ ਕਰਨੇ ਆ, ਅੱਖਾਂ ਦੋ ਨੇ ਇਸ ਮੁੱਖ ਉੱਤੇ, ਕੰਨ ਦੋ ਨੇ, ਨਾਸਕਾ ਦੋ ਨੇ, ਪਰ ਰੱਬ ਨੇ ਜ਼ਬਾਨ ਕਿਉਂ ਇੱਕ ਦੇ ਦਿੱਤੀ? ਹਾਲਾਂਕਿ ਸਾਰੇ ਇਸ ਮੁੱਖ ਦੀ ਬਨਾਵਟ ਐਸੀ ਏ, ਨਾਸਕਾ ਦੋ, ਨੇਤਰ ਦੋ ਤੇ ਕੰਨ ਦੋ, ਕਿਉਂਕਿ ਦੋ ਕੰਨਾਂ ਨਾਲ ਅਸੀਂ ਸੁਣਨੇ ਆ, ਦੋ ਅੱਖਾਂ ਨਾਲ ਦੇਖਣੇ ਆ, ਜ਼ਬਾਨ ਇੱਕ ਕਿਉਂ? ਉਹ ਕਹਿੰਦਾ ਇਹਦਾ ਮਤਲਬ ਵੀ ਕੋਈ ਰੱਬ ਨੇ ਰਮਜ਼ ਪਾਈ ਆ, ਕੰਨਾਂ ਨਾਲ ਤੂੰ ਦੋ ਵਾਰੀ ਗੱਲ ਸੁਣੀ ਪਰ ਜ਼ਬਾਨ ਨਾਲ ਇੱਕ ਵਾਰੀ ਬੋਲੀ, ਦੋ ਵਾਰੀ ਸੁਣ ਕੇ ਸੋਚ ਕੇ ਗੱਲ ਕਰੀ। ਸਤਿਗੁਰੂ ਬਚਨ ਕਰਦੇ ਨੇ, ਜਦੋਂ ਅੰਦਰ ਤਪਦਾ ਹੋਵੇ ਫਿਰ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਿਆ ਕਰ, ਖੇ ਮੇਰੇ ਸਤਿਗੁਰੂ ਕਿਰਪਾ ਕਰਦੇ, ਅੰਦਰ ਮੇਰਾ ਦਿਨ ਰਾਤ ਭਟਕਦਾ ਪਿਆ, ਇਹਨੂੰ ਕਾਮ ਨੇ, ਕ੍ਰੋਧ ਨੇ, ਈਰਖਾ ਨੇ, ਦਵੈਸ਼ ਨੇ, ਅੰਦਰ ਦੇ ਹੰਕਾਰ ਨੇ ਸਾੜ ਸੁੱਟਿਆ, ਤੇ ਅਰਦਾਸ ਕਰਿਆ ਕਰ, ਮੇਰੇ ਮਾਲਕ ਜੀ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਹਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੇ, ਕਰੀ ਪੁਕਾਰ ਜਣਾ। ਤੇ ਜਦੋਂ ਗੁਰੂ ਅੱਗੇ ਪੁਕਾਰ ਕੀਤੀ ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਪੁੱਤਰ ਯਾਦ ਰੱਖ, ਜੇ ਅੰਦਰ ਤਪਿਆ ਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਬਿਖਮਕਣ, ਤੂੰ ਨਾਮ ਨੂੰ ਜਪ, ਅਰਦਾਸ ਜਿਹੜੀ ਅੰਦਰ ਨੂੰ ਟਿਕਾਉਂਦੀ। ਖੈਰ ਮੈਂ ਅਰਜ਼ ਕਰ ਰਿਹਾ, ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਹੁਣ ਅੰਦਰ ਇੰਨਾ ਕੁ ਟਿਕ ਗਿਆ, ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸੁਮਤ ਸਾਧੂ ਤੇ ਪਾਈ, ਤੇ ਗੁਰੂ ਕੀ ਸੰਗਤ ਵਿੱਚੋਂ ਸਮਝ ਪੈ ਗਈ, ਜੇ ਅੰਦਰ ਨੂੰ ਸ਼ਾਂਤੀ ਦੇਣੀ ਏ ਤੇ ਫਿਰ ਪੜ੍ਹ ਕੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਅੰਦਰ ਦੀ ਤਪਸ਼ ਮਿਟ ਗਈ, ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਾਹਿਬ ਜੀ ਕਹਿਣ ਲੱਗੇ, ਜੇ ਅੰਦਰ ਨੂੰ ਸੁਖ ਦੇਣੇ ਤੇ ਫਿਰ ਪੜ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਸ਼ ਸੁਖ ਹੋਵਾ ਸਭ ਤਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ, ਕਿਵੇਂ ਅੰਦਰ ਦੀ ਤਪਸ਼ ਮਿਟੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਅੰਦਰ ਦੇ ਦੁੱਖ ਨੂੰ ਜੇ ਮਿਟਾਣੇ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ ਸੁਖ ਉਪਜੇ, ਬਾਜੇ ਅਨਹਦ ਤੂਰੇ, ਜੇ ਅੰਦਰ ਦਾ ਸੁਖ ਪਾਣੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਸੁਖ ਪਾਣਾ ਚਾਹੁੰਦੇ
ਤੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ ਅੰਦਰ ਦਾ ਸੁੱਖ ਚੰਨ ਤੇ ਗੁਰੂ ਕੇ ਚਰਨਾਂ ਵਿੱਚ ਡਿੱਗ ਪਓ। ਪਿਆਰਿਓ, ਸਤਿਗੁਰੂ ਗੁਰੂ ਦਸ਼ਮੇਸ਼ ਪਿਤਾ ਦੇ ਜੀਵਨ ਵਿੱਚ ਇੱਕ ਬੜੀ ਅਲੌਕਿਕ ਘਟਨਾ ਆਉਂਦੀ ਹੈ। ਸੋਚੀਦਾ ਸਾਹਿਬ ਤੂੰ ਕਿੰਨਾ ਅੰਦਰ ਟਿਕਾ ਦੇਣਾ। ਆਨੰਦਪੁਰ ਮੇਰੇ ਪ੍ਰੀਤਮ ਚੋਜੀ ਬੈਠੇ ਨੇ ਤੇ ਕਵੀ ਦਰਬਾਰ ਲੱਗਿਆ ਤੇ ਸਤਿਗੁਰੂ ਦਾ ਹਿਰਦਾ ਬੜਾ ਵਿਸ਼ਾਲ ਜੇ। ਮੇਰੇ ਸਤਿਗੁਰੂ ਦੇ ਦਰ ਤੋਂ ਨਾ ਕਦੀ ਵੀ ਕੋਈ ਬੰਦਾ ਨਿਰਾਸ਼ ਨਹੀਂ ਗਿਆ। ਯਾਦ ਰੱਖਿਓ, ਫਰਕ ਬੜਾ ਪੈ ਗਿਆ। ਹੁਣ ਅਸੀਂ ਕਈ ਵਾਰੀ ਜੋ ਪੁਰਾਣੇ ਆਗੂਆਂ ਦੀ ਗੱਲ ਸੁਣਾਉਂਦੇ ਹਾਂ ਨਾ, ਤੇ ਹੁਣ ਸੋਚੀਦਾ ਕਹੀਦਾ ਮਨਾ ਹੁਣ ਦੇ ਆਗੂਆਂ ਵੱਲ ਝਾਤੀ ਮਾਰ ਤੇ ਉਹਨਾਂ ਵੱਲ ਦੇਖ। ਗੁਰੂ ਮੇਰਾ ਗਰੀਬ ਨਿਵਾਜ ਸੀ ਪਰ ਸਿੱਖ ਅਮੀਰ ਨਿਵਾਜ ਜੇ। ਗੁਰੂ ਲਾਲੋ ਵਰਗਿਆਂ ਨੂੰ ਥਾਂ ਦਿੰਦਾ, ਗੁਰੂ ਭਾਈ ਮਰਦਾਨੇ ਵਰਗਿਆਂ ਨੂੰ ਕੋਲ ਬੁਲਾਉਂਦਾ, ਪਰ ਅੱਜ ਦਾ ਬੰਦਾ ਜਿਹੜਾ ਮਲਕ ਭਾਗੋ ਤੇ ਸੱਜਣ ਠੱਗਾਂ ਨਾਲ ਮਿੱਤਰਤਾ ਪਾਉਂਦਾ, ਲਾਲੋ ਨੂੰ ਤੇ ਭਾਈ ਮਰਦਾਨੇ ਨੂੰ ਸਿਫਤ ਕਰਨ ਵਾਲੇ ਨੂੰ ਲੋਕ ਸਮਝਦੇ ਕੁਝ ਨਹੀਂ। ਇਹੀ ਕਾਰਨ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਇੱਕ ਗੱਲ ਮੈਂ ਬੜੇ ਦਾਅਵੇ ਨਾਲ ਆਪਣੇ ਗੁਰੂ ਨਾਨਕ ਤੇ ਮਾਣ ਕਰਕੇ ਅਰਜ਼ ਕਰਨਾ ਹੁੰਦਾ। ਪਿਆਰਿਓ, ਸਤਿਗੁਰੂ ਕਾ ਸਿੱਖ ਰਾਏ ਬੁਲਾਰ ਵੀ ਸੀ, ਗੁਰੂ ਨਾਨਕ ਦਾ ਸਿੱਖ ਦੌਲਤ ਖਾਂ ਵੀ ਸੀ ਭਾਈ ਗੁਰਦਾਸ ਦੇ ਮੁਤਾਬਕ। ਮੇਰੇ ਬਾਬੇ ਦਾ ਸਿੱਖ ਰਾਜਾ ਸ਼ਿਵਨਾਥ ਵੀ ਬਣਿਆ, ਮੇਰੇ ਬਾਬੇ ਦਾ ਸਿੱਖ ਭਾਈ ਮਨਸੁਖ ਤੇ ਭਾਈ ਭਗੀਰਥ ਵੀ ਬਣਿਆ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋਈ, ਗਰੀਬ ਨਿਵਾਜ ਦਾਤੇ ਨੇ ਕੇਵਲ ਬਾਣੀ ਵਿੱਚ ਦੋ ਦਾ ਨਾਂ ਦਿੱਤਾ, ਇੱਕ ਲਾਲੋ ਦਾ ਤੇ ਦੂਸਰੇ ਭਾਈ ਮਰਦਾਨੇ ਦਾ, ਕਿਉਂਕਿ ਲੋਕ ਦੋਨਾਂ ਨੂੰ ਸ਼ੂਦਰ ਸਮਝਦੇ ਸਨ। ਬਾਬੇ ਨੇ ਕਿਹਾ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਸਮਝਦੇ ਹੋ, ਨਾਂ ਲੈਣ ਤੋਂ ਕੰਨੀ ਕਤਰਾਉਂਦੇ ਹੋ, ਰਹਿੰਦੀ ਦੁਨੀਆਂ ਤੱਕ ਲੋਕ ਇਹਨਾਂ ਦੇ ਨਾਂ ਨੂੰ ਨਮਸਕਾਰ ਕਰਨ। ਅਸੀਂ ਪੜ੍ਹਨੇ ਆ ਜੈਸੀ ਮੈਂ ਆਵੈ ਖਤਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਜਾਂ ਅਸੀਂ ਪੜ੍ਹਨੇ ਆ ਸ਼ਲੋਕ ਮਰਦਾਨਾ ਪਹਿਲਾ। ਖੈਰ, ਮੈਂ ਜਿਹੜੀ ਅਰਜ਼ ਕਰ ਰਿਹਾ, ਮੇਰੇ ਦਾਤੇ ਦਾ ਦਰਬਾਰ ਸਜਿਆ ਤੇ ਗੁਰੂ ਕਲਗੀ ਵਾਲੇ ਦੇ ਦਰਬਾਰ ਵਿੱਚ, ਕਵੀ ਦਰਬਾਰ ਵਿੱਚ ਅਨੇਕਾਂ ਲੋਕ ਆਏ, ਮੂੰਹ ਮੰਗੀਆਂ ਮੁਰਾਦਾਂ ਪੈ ਪਾਉਂਦੇ। ਇੰਨੀ ਦੇਰ ਨੂੰ ਇੱਕ ਬੰਦਾ ਆਇਆ ਜਿਹਦੇ ਤਨ ਦੇ ਕੱਪੜੇ ਬਿਲਕੁਲ ਪਾਟੇ ਨੇ ਤੇ ਉਹਦੀ ਆਪਣੀ ਲਿਖਤ ਤੇ ਕਿਸੇ ਇਤਿਹਾਸਕਾਰ ਦੀ ਨਹੀਂ, ਉਹਦੀ ਆਪਣੀ ਜੀਵਨੀ ਵਿੱਚ। ਉਹ ਆਇਆ, ਉਹਦੇ ਕੱਪੜੇ ਪਾਟੇ ਨੇ, ਅੱਖਾਂ ਉਹਦੀਆਂ ਵਿੱਚੋਂ ਪਾਣੀ ਪਿਆ ਸਿਮਦਾ, ਸਰੀਰ ਬਿਲਕੁਲ ਕਮਜ਼ੋਰ ਏ, ਉਹਦੇ ਪੇਟ ਤੋਂ ਅੰਜ ਮਹਿਸੂਸ ਹੁੰਦਾ ਜਿਵੇਂ ਇਸ ਬੰਦੇ ਦੇ ਅੰਦਰ ਦੀ ਭੁੱਖ ਕਦੀ ਮਿਟੇ ਨਾ। ਹੱਥ ਵਿੱਚ ਉਹਨੇ ਕਲਮ ਪਕੜੀ, ਨਾਲੇ ਕਾਗਜ਼ ਤੇ ਕਵੀ ਦਰਬਾਰ ਲੱਗਾ। ਹਰ ਇੱਕ ਕਵੀ ਆਪਣੀ ਆਪਣੀ ਕਵਿਤਾ ਸੁਣਾ ਰਿਹਾ ਤੇ ਉਹਨੇ ਉੱਠ ਕੇ ਮੱਥਾ ਟੇਕ ਕੇ ਕਿਹਾ, ਕਹਿਣ ਲੱਗਾ ਮਹਾਰਾਜ ਮੈਨੂੰ ਇਜਾਜ਼ਤ ਦਿਓਗੇ ਇੱਕ ਕਵਿਤਾ ਸੁਣਾਉਣ ਦੀ? ਤੇ ਗੁਰੂ ਕਲਗੀ ਵਾਲੇ ਕਹਿੰਦੇ ਨੇ ਕਿਉਂ ਨਹੀਂ, ਤੂੰ ਸੁਣਾ। ਕਹਿੰਦੇ ਨੇ ਉਹਨੇ ਕਵਿਤਾ ਸੁਣਾਉਣ ਦੀ ਬਜਾਏ ਨਾ ਬੈਠਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਬੈਠਕਾਂ ਮਾਰ ਮਾਰ ਕੇ ਉਹ ਜਿਵੇਂ ਪਹਿਲਵਾਨ ਡੰਡ ਪੇਲਦੇ ਨੇ, ਡੰਡ ਪੇਲਣ ਲੱਗ ਪਿਆ। ਇੱਕੋ ਦਮ ਉਹ ਆਪਣੇ ਲੱਤਾਂ ਤੇ ਥਾਪੜੇ ਮਾਰਨ ਲੱਗਾ ਤੇ ਸਾਰੇ ਦੇਖ ਕੇ ਹੱਸ ਪਏ। ਹਜ਼ੂਰ, ਕਹਿਣ ਲੱਗੇ ਇਹ ਕਵੀ ਸੱਜਣ ਤੂੰ ਪਹਿਲਵਾਨ ਏ ਜਾਂ ਕਵੀ ਏ? ਕਹਿਣ ਲੱਗਾ ਮਹਾਰਾਜ ਮੈਂ ਕਵੀ ਹਾਂ। ਸਾਹਿਬ, ਕਹਿਣ ਲੱਗੇ ਜਿਹੜੇ ਤੂੰ ਕੰਮ ਕਰਨਾ ਲੱਗਦਾ ਇਸ ਤਰ੍ਹਾਂ ਜਿਵੇਂ ਤੂੰ ਕੁਸ਼ਤੀ ਲੜਨੀ ਹੋਵੇ। ਚੇਤੇ ਰੱਖੀ ਸਾਡੇ ਘਰ ਦੋਵੇਂ ਕੰਮ ਚੱਲਦੇ ਨੇ, ਦੁਪਹਿਰੇ ਕਵੀ ਦਰਬਾਰ ਲੱਗਦਾ, ਸ਼ਾਮ ਨੂੰ ਕੁਸ਼ਤੀਆਂ ਦੇ ਅਖਾੜੇ ਲੱਗਦੇ ਨੇ। ਜੇ ਇਹ ਤੇਰੀ ਸ਼ਰਧਾ ਤੇ ਆਪਾਂ ਸ਼ਾਮ ਨੂੰ ਤੈਨੂੰ ਕੁਸ਼ਤੀਆਂ ਵਾਲੇ ਅਖਾੜੇ ਵਿੱਚ ਉਤਾਰਾਂਗੇ। ਕਹਿਣ ਲੱਗਾ ਨਹੀਂ ਦਾਤਿਆ, ਮੈਂ ਕਵੀ ਹਾਂ। ਸਾਹਿਬ, ਕਹਿਣ ਲੱਗੇ ਜੇ ਕਵੀ ਏ ਤੇ ਆ ਜਿਹੜੇ ਤੂੰ ਐਕਸ਼ਨ ਕਰਨਾ ਪਿਆ ਇਹ ਤਾਂ ਕਵੀਆਂ ਵਾਲੇ ਹੈ ਨਹੀਂ। ਕਦੀ ਬੈਠਕਾਂ ਮਾਰਨਾ, ਕਦੀ ਡੰਡ ਪੇਲਣਾ, ਕਦੀ ਤੂੰ ਪੱਟਾਂ ਤੇ ਥਾਪੜੇ ਮਾਰਨਾ। ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਦਾਤਿਆ ਹੈ ਕਵੀ, ਪਰ ਮੈਂ ਇੱਕ ਬੇਨਤੀ ਕਰਨਾ, ਇੱਕ ਦੁਸ਼ਮਣ ਮੇਰੇ ਨਾਲ ਆਇਆ, ਅੱਜ ਮੈਂ ਉਹਨੂੰ ਵੰਗਾਰ ਕੇ ਕਹਿਣਾ, ਅੱਜ ਤੱਕ ਤਾਂ ਤੂੰ ਮੇਰੀ ਪਿੱਠ ਲਾਉਂਦਾ ਰਿਹਾ, ਅੱਜ ਮੇਰੇ ਸਾਹਮਣੇ ਆ ਜਿਹਦੇ ਦਰਬਾਰ ਵਿੱਚ ਮੈਂ ਆ ਗਿਆ, ਅੱਜ ਮੈਂ ਤੇਰੀ ਪਿੱਠ ਲਾ ਦਿਆਂ। ਪੁੱਛਿਆ ਕਿਹੜਾ ਦੁਸ਼ਮਣ ਹੈ ਤੇਰੇ ਨਾਲ? ਕਹਿਣ ਲੱਗਾ ਦਾਤਿਆ ਉਹ ਦੁਸ਼ਮਣ ਹੈ ਦਰਿੱਦਰ, ਉਹ ਦੁਸ਼ਮਣ ਹੈ ਅੰਦਰ ਦੀ ਈਰਖਾ, ਉਹ ਦੁਸ਼ਮਣ ਨੇ ਅੰਦਰ ਦਾ ਕ੍ਰੋਧ, ਉਹ ਦੁਸ਼ਮਣ ਹੈ ਅੰਦਰ ਦਾ ਕਾਮ। ਮੈਂ ਸਾਰਿਆਂ ਦੁਸ਼ਮਣਾਂ ਨੂੰ ਅੱਜ ਵੰਗਾਰ ਕੇ ਕਹਿਣਾ, ਅੱਜ ਤੱਕ ਤੁਸੀਂ ਮੇਰੇ ਅੰਦਰ ਨੂੰ ਸਾੜਿਆ, ਅੱਜ ਜਿਸ ਪ੍ਰੀਤਮ ਦੇ ਚਰਨਾਂ ਵਿੱਚ ਮੈਂ ਆਇਆ, ਇਹ ਦਰਿੱਦਰ ਤੂੰ ਮੈਨੂੰ ਕਦੀ ਵੀ ਉੱਠਣ ਨਹੀਂ ਦਿੱਤਾ, ਅੱਜ ਤੂੰ ਮੇਰੇ ਸਾਹਮਣੇ ਤਾਂ ਆ, ਮੇਰਾ ਕਲਗੀ ਵਾਲਾ ਆਪਣੀ ਬਖਸ਼ਿਸ਼ ਦੇ ਤੀਰ ਮਾਰ ਮਾਰ ਕੇ ਤੈਨੂੰ ਵਿੰਨ ਕੇ ਖਤਮ ਕਰਦਾ, ਤੇਰੇ ਅੰਦਰ ਨੂੰ ਟਿਕਾ ਦਏਗਾ। ਇਹਦਾ ਮਤਲਬ ਗੁਰੂ ਅੰਦਰ ਨੂੰ ਸੁੱਖ ਦਿੰਦਾ। ਉਹ ਕਵੀ ਦਾ ਨਾਮ ਸੀ ਹੀਰ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਉਹਦੇ ਇਸ ਦਿਓਰੇ ਦੀ ਇੱਕ ਬਣਗੀ ਦਿੱਤੀ। ਉਹ ਲਿਖਦਾ ਦਾਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ। ਇਹਦਾ ਅਰਥ ਉਹ ਦਰਿੱਦਰ ਐ ਕੰਗਾਲਤਾ ਐ ਗਰੀਬੀ ਐ ਅੰਦਰ ਦੇ ਸਾੜੇ ਅੱਜ ਤੂੰ ਮਰ ਜਾਣਾ ਕਿਉਂਕਿ ਕਈ ਜਨਮਾਂ ਦਾ ਮੇਰੇ ਪਿੱਛੇ ਪਿਆ ਅੱਜ ਤੇਰਾ ਕੁਝ ਨਹੀਂ ਹੋ ਰਹਿਣਾ। ਦਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ ਕਰਕੇ ਸਲਾਮ ਵਿਦਾ ਹੂਜੋ ਕਵੀ ਹੀਰ ਸੋ। ਮੈਨੂੰ ਸਲਾਮ ਕਰਕੇ ਚਲਾ ਜਾ ਅੱਜ ਤੱਕ ਮੈਂ ਤੇਰੇ ਅੱਗੇ ਝੁਕਿਆ ਈਰਖਾ ਅੱਜ ਤੈਨੂੰ ਮੇਰੇ ਅੱਗੇ ਝੁਕਣਾ ਪੈਣਾ। ਉਹ ਲਿਖਦਾ ਕਹਿਣ ਲੱਗਾ ਦਰਦ ਕਪੂਤ ਤੇਰੋ ਮਰਨ ਬਣਿਓ ਹੈ ਆਜ ਕਰਕੇ ਸਲਾਮ ਵਿਦਾ ਹੂਜੋ ਕਵੀ ਹੂਰ ਸੋ ਨਾਤਰ ਗੋਬਿੰਦ ਸਿੰਘ ਵਿਕਲ ਕਰੇਂਗੇ ਤੋਹੇ। ਵਿਕਲ ਦਰ ਤੇ ਵਿਕਲਾਂਗ ਅੰਗ ਵੱਢ ਦੇਣੇ ਨਹੀਂ ਤਾਂ ਜਿਸ ਪ੍ਰੀਤਮ ਦੇ ਚਰਨਾਂ ਵਿਚ ਆਇਆ ਤੈਨੂੰ ਵੱਢ ਕੇ ਰੱਖ ਦੇਗਾ। ਨਾਤਰ ਗੋਬਿੰਦ ਸਿੰਘ ਵਿਕਲ ਕਰਾਂਗੇ ਤੋਹੇ ਕਿਵੇਂ ਕਰਨਗੇ। ਕਹਿਣ ਲੱਗੇ ਯਾਦ ਰੱਖੀ ਕਰਨਗੇ ਇਸੇ ਤਰ੍ਹਾਂ ਗਾਢੇ ਗਾਢੇ ਤੀਰਨ ਕੇ ਦਾਨ ਸੇ ਉੱਤੀ ਦਾਨ ਦੇ ਤੀਰ ਮਾਰ ਮਾਰ ਕੇ ਤੇਰੇ ਅੰਦਰ ਨੂੰ ਬਿੰਨ ਦੇਣ। ਮੇਰੇ ਕਹਿਣ ਤੋਂ ਮੁਰਾਦ ਜੇ ਅੰਦਰ ਦਾ ਸੁੱਖ ਲੋਚਣਾ ਪਿਆਰਿਆ ਫਿਰ ਗੁਰੂ ਕੇ ਚਰਨਾਂ ਵਿਚ ਟਹਿ ਪਾਓ। ਸਤਿਗੁਰੂ ਅੱਜ ਬਚਨ ਕਰਦੇ ਨੇ ਅਸੀਂ ਅੰਤਲੇ ਸ਼ਲੋਕ ਤੋਂ ਦੂਸਰੇ ਸ਼ਲੋਕ ਤੋਂ ਇਹਦੇ ਅਰਥ ਚੁੱਕਾਂਗੇ। ਸਾਹਿਬ ਕਹਿਣ ਲੱਗੇ ਅੰਦਰ ਦੁਖੀ ਏ ਪਰ ਸੁੱਖ ਭਾਲਣਾ ਨੈ ਸ਼ੀਤਲੰਗ ਚੰਦਰ ਦੇਵ ਹੈ ਨੈ ਦਰ ਤੇ ਨਹੀਂ ਸ਼ੀਤਲੰਗ ਦਰ ਤੇ ਠੰਡ ਚੰਦਰ ਦਰ ਤੇ ਚੰਦਰ ਮਾਂ ਦੇਵੈ ਦਰ ਤੇ ਇੱਥੇ ਦੇਣਾ ਨਹੀਂ। ਇੱਥੇ ਦੇਵ ਦਾ ਅਰਥ ਹੈ ਦੇਵਤਾ ਵੈਸੇ ਦੇਵ ਦਾ ਅਰਥ ਹੁੰਦਾ ਪ੍ਰਕਾਸ਼। ਸਾਹਿਬ ਵੀ ਪੜ੍ਹਨੇ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਵਰਗਾ ਪ੍ਰਕਾਸ਼ ਦੇਣ ਵਾਲਾ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਨੈ ਸ਼ੀਤਲੰਗ ਚੰਦਰ ਦੇਵ ਹੈ ਜੇ ਅੰਦਰ ਤਪਦਾ ਪਿਆ ਤੇ ਚੰਦਰਮਾ ਦੀ ਜਿਹੜੀ ਚਾਨਣੀ ਹੈ ਨਾ ਉਹਨੇ ਤੇਰੇ ਅੰਦਰ ਨੂੰ ਨਾ ਪ੍ਰਕਾਸ਼ ਦੇਣਾ ਨਾ ਠੰਡ ਦੇਣੀ। ਸਰੀਰ ਨੂੰ ਠੰਡ ਦੇਗੀ ਅੰਦਰ ਨੂੰ ਨਹੀਂ। ਸਾਹਿਬ ਕਹਿਣ ਲੱਗੇ ਨੈ ਸ਼ੀਤਲੰਗ ਬਾਵਨ ਚੰਦਮੈ। ਬਾਵਨ ਦਾ ਅਰਥ ਵਿਦਵਾਨਾਂ ਨੇ ਕੀਤਾ ਸਫੈਦ। ਬਾਵਨ ਦਾ ਅਰਥ ਕੀਤਾ 52 ਉਂਗਲਾਂ ਵਾਲਾ। ਚੰਦਨ ਠੰਡਾ ਹੈ ਸੱਪ ਨੂੰ ਤਾਂ ਠੰਡ ਦੇ ਸਕਦਾ ਮੱਥੇ ਤੇ ਲਾਇਆ ਤੇਰੀ ਨੀਂਦ ਨੂੰ ਖਤਮ ਕਰਕੇ ਤੇਰੇ ਮੱਥੇ ਨੂੰ ਠੰਡ ਦੇ ਸਕਦਾ ਪਰ ਯਾਦ ਰੱਖੀ ਅੰਦਰ ਦੇ ਸਾੜੇ ਨੂੰ ਚੰਦਨ ਦਾ ਰੁੱਖ ਵੀ ਠੰਡਿਆ ਨਹੀਂ ਕਰ ਸਕਦਾ। ਨੈ ਸ਼ੀਤਲੰਗ ਚੰਦਰ ਦੇਵੈ ਨੈ ਸ਼ੀਤਲੰਗ ਬਾਵਨ ਚੰਦਨੈ ਨੈ ਸ਼ੀਤਲੰਗ ਸ਼ੀਤ ਰੁਤੇਣ। ਹੁਣ ਸਰਦੀ ਦੀ ਰੁੱਤ ਆ ਗਈ ਜੇ ਤੂੰ ਸੋਚੇ ਸਰਦੀ ਦੀ ਰੁੱਤ ਵਿਚ ਮੈਨੂੰ ਠੰਡ ਮਿਲ ਜਾਏ ਪਿਆਰਿਆ ਸਰਦੀ ਦੀ ਰੁੱਤ ਵਿਚ ਤੇਰੇ ਤਨ ਨੂੰ ਤਾਂ ਤਾਂਬਾ ਜ਼ਰੂਰ ਛਿੜੇਗਾ ਪਰ ਮਨ ਤਾਂ ਉਸੇ ਤਰ੍ਹਾਂ ਈਰਖਾ ਦੀ ਭੱਠੀ ਵਿਚ ਦਿਨ ਰਾਤ ਤਪਦਾ ਰਹੇਗਾ। ਪੋਹ ਦੇ ਦਿਨਾਂ ਵਿਚ ਵੀ ਅੰਦਰ ਸੁੱਖ ਨਹੀਂ। ਨੈ ਸ਼ੀਤਲੰਗ ਸ਼ੀਤ ਰੁਤੇਣ ਇਹਨਾਂ ਵਿਚੋਂ ਤੈਨੂੰ ਕਿਤੋਂ ਸੁੱਖ ਨਹੀਂ ਹੋ ਲੱਭਣ ਠੰਡ ਨਹੀਂ ਹੋ ਲੱਭਣੀ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤੇ ਕਹਿਣ ਲੱਗੇ ਜੇ ਠੰਡ ਚਾਹਣਾ ਨਾਨਕ ਇਹਦਾ ਅਰਥ ਹੈ ਗੁਰੂ ਪੰਚਮ ਪਿਤਾ ਕਹਿੰਦੇ ਨੇ ਸ਼ੀਤਲੰਗ ਠੰਡ ਮਿਲੇਗੀ ਸਾਧ ਸਵਜਣਾ ਜਦੋਂ ਗੁਰਮੁਖ ਪਿਆਰੇ ਜਿਹੜੇ ਆਪ ਠੰਡੇ ਨੇ ਉਹਨਾਂ ਠੰਡਿਆਂ ਦੇ ਨੇੜੇ ਬੈਠੇਗਾ ਤੇ ਤੇਰੇ ਅੰਦਰ ਨੂੰ ਵੀ ਠੰਡ ਮਿਲੇਗੀ। ਉਸ ਤਰ੍ਹਾਂ ਨਹੀਂ ਆ ਚੰਦਰਮਾ ਦੀ ਚਾਂਦਨੀ ਆ ਸ਼ੀਤ ਰੁਤੇਣ ਤੇ ਬਾਵਨ ਚੰਦਨ ਕਿਸੇ ਨੂੰ ਅੰਦਰ ਦੀ ਠੰਡ ਨਹੀਂ ਦਿੰਦੇ। ਸਤਿਗੁਰੂ ਨੇ ਤਾਂ ਹੀ ਬਾਣੀ ਵਿਚ ਕਿਹਾ ਕਹਿਣ ਲੱਗੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਤੀ ਘਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। 12 ਮਾਹ ਦੇ ਅੰਦਰ ਨਾ ਸਭ ਤੋਂ ਤਪਦਾ ਮਹੀਨਾ ਗੁਰੂ ਪੰਚਮ ਪਿਤਾ ਨੇ ਕਿਹਾ ਹਾੜ। ਹੁਣ ਜਦੋਂ ਉਸ ਮਹੀਨੇ ਨੂੰ ਪੜਿਆ ਤੇ ਪੁੱਛਿਆ ਵੀ ਬੰਦਾ ਅੰਦਰੋਂ ਤਪਦਾ ਕਿਉਂ ਮੈਂ ਸਤਿਗੁਰੂ ਨੇ ਕਮਾਲ ਦੇ ਬਚਨ ਕਿਹਾ ਕਹਿਣ ਲੱਗੇ ਬੰਦੇ ਦੇ ਤਪਨ ਦੇ ਦੋ ਕਾਰਨ ਨੇ। ਸਤਿਗੁਰੂ ਨੇ ਸੰਖੇਪ ਵਿੱਚ ਹੀ ਕਹਿ ਦਿੱਤਾ ਸ਼ਬਦ ਤੁਹਾਨੂੰ ਸਾਰਿਆਂ ਨੂੰ ਚੇਤਾ ਹੋਣਾ ਮਹੀਨਾ ਸੁਣਨੇ ਆ ਅਸੀਂ। ਪੁੱਛਿਆ ਕਿਹੜੇ ਦੋ ਕਾਰਨ ਕਹਿੰਦੇ ਨੇ ਪਹਿਲਾ ਕਾਰਨ ਤਾਂ ਇਹ ਵੇਖ ਕੇ ਪਰਮੇਸ਼ਵਰ ਨੂੰ ਭੁੱਲ ਕੇ ਬੰਦਾ ਤਪਦਾ ਤੇ ਦੂਜਾ ਤਪਣ ਦਾ ਕਾਰਨ ਇਹ ਵੇ ਬੰਦਾ ਬੰਦੇ ਦੀ ਆਸ ਤੇ ਜਿੰਦਾ ਤਾਂ ਵੀ ਇਹ ਸੜੀ ਜਾਂਦਾ। ਅਸੀਂ ਪੜ੍ਹਦੇ ਹਾਂ ਆਸਾਰ ਤਪੰਦਾ ਤਿਸ ਲੱਗਾ ਉਹਨਾਂ ਨੂੰ ਤਪਦਾ ਲੱਗਦਾ ਹਰ ਨਾ ਹੋ ਨਾ ਜਿੰਨਾ ਪਾਸ ਜਿੰਨਾ ਕੁਰ ਪਰਮੇਸ਼ਵਰ ਪਤੀ ਦਾ ਕਿਰਪਾ ਪਿਆਰ ਨਹੀਂ। ਅੱਗੇ ਸਾਹਿਬ ਕਹਿਣ ਲੱਗੇ ਦੂਜਾ ਕਾਰਨ ਤਪਣ ਦਾ ਪਤਾ ਕਿ ਜਗਜੀਵਨ ਪੁਰਖ ਤਿਆਗ ਕਹਿ ਉਸ ਜਗਤ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਛੱਡ ਕੇ ਮਾਨਸ ਸੰਧੀ ਆਸ ਬੰਦੇ ਤੇ ਭਰੋਸਾ ਰੱਖਣ ਵਾਲਾ ਕਦੀ ਸ਼ਾਂਤ ਨਹੀਂ ਹੋ ਸਕਦਾ। ਆਸਾਰ ਤਪੰਦਾ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਪਾਸ ਜਗਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ। ਤੇ ਸਤਿਗੁਰੂ ਨੇ ਅਖੀਰ ਵਿੱਚ ਜਿਹੜੀਆਂ ਦੋ ਪੰਕਤੀਆਂ ਕਹੀਆਂ ਦੋਨਾਂ ਪਹਿਲੀਆਂ ਦਾ ਅਖੀਰ ਵਿੱਚ ਉੱਤਰ ਦੇ ਦਿੱਤਾ। ਪਹਿਲਾਂ ਕਹਿਣ ਲੱਗੇ ਰੱਬ ਨੂੰ ਭੁੱਲ ਕੇ ਜਿਹੜਾ ਅੰਦਰ ਤਪਦਾ ਅਖੀਰਲੀ ਪੰਕਤੀ ਵਿੱਚ ਕਹਿਣ ਲੱਗੇ ਹੇ ਮੇਰੇ ਵਾਹਿਗੁਰੂ ਪ੍ਰਭ तुद बिन दूजा को नहीं, मैं तेरे तो बिना किसे दूजे नु नहीं मानता, मैं बंदे दी आस देता जींदा ही नहीं।